ਪਾਤਾਲਾ ਪਾਤਾਲ
ਇਹਨਾਂ ਨੂੰ ਪੁੱਛਿਆ ਕਿ ਮਹਾਰਾਜ 14 ਲੋਕ ਸੁਣੀਦੇ ਆ ਵੇਦ ਸ਼ਾਸਤਰਾਂ ਦੁਆਰਾ, ਕੁਰਾਨ ਸ਼ਰੀਫ ਚ ਵੀ ਇਸੇ ਪ੍ਰਕਾਰ 14 ਸਬਕ ਦੱਸੇ ਹੈ, ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਹੈ ਸਿੱਧੋ, ਉਸ ਪਰਮੇਸ਼ਰ ਦੀ ਅਗਨਕਾਰ ਗਤੀ ਹੈ, ਉਹ ਲੱਖਾਂ ਪਤਾਲਾਂ ਦੇ ਹੇਠ ਪਤਾਲ ਹਨਗੇ।
ਪਾਤਾਲਾ ਪਾਤਾਲ
ਲੱਖਾਂ ਪਤਾਲਾਂ ਦੇ ਹੇਠ ਪਤਾਲ ਹਨ।
ਆਗਾਸਾ ਆਗਾਸਾ
ਉੱਪਰ ਲੱਖਾਂ ਹੀ ਆਕਾਸ਼ ਮਹਾਰਾਜ ਜੀ ਨੇ ਅਜੇ ਹੋਏ ਹਨ।
ਓੜਕ ਓੜਕ ਭਾਲ ਥੱਕੇ,
ਅਖੀਰ ਨੂੰ ਓੜਕ ਭਾਲਣ ਵਾਲੇ ਥੱਕਦੇ ਭਾਲਦੇ ਹੋਏ।
ਵੇਦ ਕਹਿਣ ਇੱਕ ਵਾਰ
ਅੰਤ ਨਹੀਂ ਪਾ ਸਕੇ, ਵੇਦ ਵੀ ਉਹ ਇੱਕ ਬਾਤ ਨੂੰ ਬੇਅੰਤ ਬੇਅੰਤ ਕਰਕੇ, ਨੇਤ ਨੇਤ ਕਥੰਤ ਵੇਦਾ, ਵੇਦ ਵੀ ਇੱਕ ਗੱਲ ਨੂੰ ਬੇਅੰਤ ਬੇਅੰਤ ਕਰਕੇ ਕਹੀ ਜਾਂਦੇ ਹਨਗੇ, ਅੰਤ ਨਹੀਂ ਪਾ ਸਕਦੇ। ਉਹ ਪਰਮੇਸ਼ਰ ਬੇਅੰਤ ਹੈ। ਜਿਸ ਵੇਲੇ ਮਹਾਰਾਜ ਸਾਹਿਬ ਬਗਦਾਦ ਵਿੱਚ ਗਏ ਹੈ, ਉੱਥੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ, ਤੇ ਉੱਥੋਂ ਦਾ ਇੱਕ ਜਿਹੜਾ ਦਸਤਗੀਰ ਪੀਰ ਦਾ ਚੇਲਾ ਸੀ, 57ਵਾਂ ਦਸਤਗੀਰ ਪੀਰ ਸੀ, ਉਹ ਜਿਹੜਾ ਗੱਡੀ ਤੇ ਬਹਿੰਦਾ ਉਹਦਾ ਨਾਂ ਹੀ ਦਸਤਗੀਰ ਪੀਰ ਹੁੰਦਾ ਸੀ। ਜਦੋਂ ਸਤਿਗੁਰੂ ਨਾਨਕ ਦੇਵ ਜੀ ਗਏ, 57ਵਾਂ ਸੀ ਦਸਤਗੀਰ ਪੀਰ। ਇਸ ਦੇ ਚੇਲੇ ਨੇ ਆ ਕੇ ਜਦੋਂ ਜਪੁਜੀ ਸਾਹਿਬ ਦਾ ਪਾਠ ਸੁਣਿਆ, ਹੈਰਾਨ ਹੋ ਗਿਆ, ਕਹਿੰਦੇ ਕੁਰਾਨ ਸ਼ਰੀਫ ਤਾਂ 14 ਹੀ ਸਬਕ ਲਿਖੇ ਹੈ। ਫਿਰ ਮਹਾਰਾਜ ਸਾਜ ਵਜਾ ਕੇ ਰਵਾਬ ਵਜਾ ਕੇ ਕੀਰਤਨ ਕਰਨ ਲੱਗ ਗਏ। ਇਹਨੂੰ ਜਾ ਕੇ ਆਪਣੇ ਪੀਰ ਦਸਤਗੀਰ ਕੋਲ ਕਿਹਾ ਕਿ ਇਸ ਬਗਦਾਦ ਦੇ ਅੰਦਰ ਜਿੱਥੇ ਤੁਰਕਾਂ ਦਾ ਗੜ੍ਹ ਹੈ, ਇੱਥੇ ਇੱਕ ਫਕੀਰ ਆਇਆ, ਬੜਾ ਕੁਫਰ ਬੋਲਦਾ ਹੈ, ਕੁਰਾਨ ਸ਼ਰੀਫ ਤੋਂ ਖਿਲਾਫ ਬੋਲਦਾ ਹੈ। ਹੁਣ ਕਿਹਾ ਪਤਾਲਾਂ 'ਚ ਲੱਖਾਂ ਪਤਾਲ, ਫਿਰ ਵੀ ਓੜਕ ਨਹੀਂ ਆਉਂਦਾ, ਅਤੇ ਫਿਰ ਉਹ ਸਾਜ ਇੱਥੇ ਵਜਾ ਰਹੇ, ਕੀਰਤਨ ਕਰ ਰਹੇ ਹੈ, ਤੁਹਾਡੇ ਪੈਗੰਬਰ ਨੂੰ ਸਾਜ ਬੰਦ ਕੀਤਾ ਹੋਇਆ ਹੈ। ਸੁਣ ਕੇ ਪੀਰ ਨੇ ਆਗਿਆ ਦੇ ਦਿੱਤੀ ਕਿ ਸਾਰੇ ਜਿੰਨੇ ਲੋਕ ਹੈ ਉਹ ਪੱਥਰ ਇੱਕ ਇੱਕ ਚੱਕ ਕੇ ਲੈ ਚੱਲੋ, ਮੁਸਲਮਾਨਾਂ ਅੰਦਰ ਸਜ਼ਾ ਹੁੰਦੀ ਸੀ, ਸਾਰੇ ਇੱਕ ਇੱਕ ਪੱਥਰ ਮਾਰੋ। ਜਿਸ ਵੇਲੇ ਮਾਰਨ ਆ ਕੇ ਤੁਰਨ ਲੱਗੇ, ਗੁਰੂ ਸਾਹਿਬ ਜੀ ਨੂੰ ਉਸ ਵੇਲੇ ਸਤਿ ਸ੍ਰੀ ਅਕਾਲ, ਗੁਰਦੁਆਰੇ ਅਕਾਲ, ਨਿਰੰਕਾਰ, ਇਹ ਵਾਕ ਸਤਿ ਸ੍ਰੀ ਅਕਾਲ ਦਾ ਨਾਰਾ ਗੁਰੂ ਨਾਨਕ ਦੇਵ ਜੀ ਨੂੰ ਮਾਰਿਆ ਹੈ। ਜਿਸ ਵੇਲੇ ਸਤਿ ਸ੍ਰੀ ਅਕਾਲ ਦਾ ਜਕਾਰਾ ਗੁਰੂ ਸਾਹਿਬ ਜੀ ਨੂੰ ਛੱਡਿਆ, ਉਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ, ਸੁਣ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ, ਸਾਰੀ ਨਗਰੀ ਦੇ ਜਿੰਨੇ ਲੋਕ ਸੀ ਸੁਨਸਾਨ ਹੋ ਗਏ, ਮੌਨ ਚੁੱਪ ਹੋ ਗਏ, ਸਭ ਕਿਸੇ 'ਚ ਕੋਈ ਸਰੀਰ ਦੀ ਕਿਰਿਆ ਕਰਨ ਦੀ ਹੋਸ਼ ਨਾ ਰਹੀ, ਪੀਰ ਦੇਖ ਕੇ ਹੈਰਾਨ ਹੋ ਗਿਆ। ਜਿਸ ਵੇਲੇ ਮਹਾਰਾਜ ਸਾਹਿਬ ਦੇ ਮਾਰਨ ਲੱਗੇ, ਸਾਰਿਆਂ ਦੀਆਂ ਬਾਹਾਂ ਕਾਠੋਂ ਰਹਿ ਗਈਆਂ ਖੜੀਆਂ, ਕਿਸੇ ਤੋਂ ਪੱਥਰ ਮਾਰੋ ਦੇ ਮਾਰਿਆ ਨਾ ਗਿਆ। ਉਸ ਵੇਲੇ ਪੀਰ ਫਿਰ ਮਹਾਰਾਜ ਦੇ ਕੋਲ ਆਪਦੀ ਸ਼ਕਤੀ ਨਾਲ ਇਹਨਾਂ ਨੂੰ ਬਾਹਾਂ ਥਾਂ ਕਰਨੀਆਂ ਚਾਹੀਏ ਨਾ ਕਰ ਸਕਿਆ। ਫਿਰ ਮਹਾਰਾਜ ਨੂੰ ਆ ਕੇ ਕਹਿਣ ਲੱਗਾ ਕਿ ਮਹਾਰਾਜ, ਇਹਦੀ ਸ਼ਕਤੀ ਆਪ ਨੂੰ ਵਿਖਾਉਣੀ ਕੀਤੀ, ਇੱਥੇ ਵਿੱਚ ਬਗਦਾਦ ਦੇ ਬੜੀ ਕਰਾਮਾਤ ਦਿਖਲਾਈ, ਇਹ ਕੀ ਕੀਤਾ ਆਪ ਨੇ ਕੌਤਕ? ਮਹਾਰਾਜ ਸਾਹਿਬ ਕਹਿਣ ਲੱਗੇ, ਦੱਸ, ਇੱਥੇ ਮਹਾਰਾਜ ਸਰੋਤ ਬੰਦ ਹੈ ਸਾਡੇ ਮੁਸਲਮਾਨਾਂ ਦੇ, ਤੇ ਤੁਸੀਂ ਕਿਉਂ ਇੱਥੇ ਆ ਕੇ ਕੀਰਤਨ ਕੀਤਾ? ਮਹਾਰਾਜ ਨੇ ਕਿਹਾ, ਭਈ ਜੇ ਪਾਤਰ ਹੋਵੇ ਸੋਨੇ ਦਾ ਤੇ ਉਹਦੇ ਨਾਲ ਜ਼ਹਿਰ ਪੀਏ ਤਾਂ ਮਰਨਾ ਹੀ, ਜੇ ਪਾਤਰ ਵੀ ਸੋਨੇ ਦਾ ਹੋਵੇ ਤੇ ਉਹਦੇ ਚੰਬਰ 'ਚ ਪੀਤਾ ਜਾਵੇ ਤਾਂ ਅਮਰ ਹੋਈਦਾ। ਇਸੇ ਪ੍ਰਕਾਰ ਤੁਹਾਡੇ ਜਿਹੜੇ ਪੈਗੰਬਰ ਸੀ, ਉਹਨਾਂ ਨੇ ਸਰੋਤ ਜਿਹੜਾ ਬੰਦ ਕੀਤਾ ਰਾਗ, ਉਹ ਵਿਸ਼ੇ ਦੀਆਂ ਗੱਲਾਂ 'ਚ ਮਸਤ ਹੋ ਜਾਂਦੇ ਸੀ ਪਠਾਣ ਆਦਿਕ, ਉਹਨਾਂ ਨੂੰ ਉਹ ਬੰਦ ਕੀਤਾ ਹੈ ਕਿ ਕਦੇ ਵੀ ਸਰੋਤ ਨਾ ਸੁਣਿਆ ਕਰੋ, ਵਿਸ਼ੇ ਨੂੰ ਪੈਦਾ ਕਰਦਾ ਹੈ। ਅਤੇ ਅਸੀਂ ਇਹਦੇ 'ਚ ਪਰਮੇਸ਼ੁਰ ਦਾ ਨਾਮ ਉਚਾਰਿਆ ਹੈ, ਨਾਮ ਦੇ ਉਚਾਰਨ ਦੇ ਨਾਲ ਪਰਮੇਸ਼ੁਰ ਦੇ ਨਾਮ 'ਚ ਚਿੱਤ ਜਦੋਂ ਵੱਸਦੇ ਤਾਂ ਮੁਕਤ ਹੋ ਜਾਂਦੇ ਹੈ। ਇਸ ਕਰਕੇ ਸਾਜ ਵਿੱਚ ਦੋਸ਼ ਨਹੀਂ, ਗਾਉਣ ਵਾਲੀ ਚੀਜ਼ 'ਚ ਦੋਸ਼ ਹੈ। ਇਹ ਸੁਣ ਕੇ ਪੀਰ ਨੇ ਮੱਥਾ ਟੇਕਿਆ ਕਿ ਸੱਚ ਹੈ ਮਹਾਰਾਜ ਜੋ ਆਪ ਨੇ ਕਿਹਾ। ਫਿਰ ਮਹਾਰਾਜ ਨੇ ਕਿਹਾ ਜੀ, ਲੱਖ ਅਕਾਸ਼ ਪਤਾਲ ਜਿਹੜੇ ਤੁਸੀਂ ਦੱਸੇ ਹੈ, ਕੁਰਾਨ 'ਚ ਮਹਾਰਾਜ 14 ਹੀ ਲਿਖੇ ਪਰ ਅਸੀਂ ਵੇਖੇ ਨਹੀਂ ਅਜੇ। ਮਹਾਰਾਜ ਕਹਿੰਦੇ, ਬਈ ਉਹਨਾਂ ਨੂੰ ਉਨੀ ਕੀ ਸਮਝ ਸੀ ਜਿਹਨਾਂ ਨੇ ਲਿਖੇ ਹੈ, ਅਤੇ ਜਿਹਨੂੰ ਜਿੰਨੀ ਸਮਝ ਆ ਉਨੀ ਦੱਸਦਾ ਹੈ। ਅਤੇ ਮਹਾਰਾਜ ਮੇਰਾ ਚਿੱਤਾਂ ਮੰਨਦਾ ਨਹੀਂ। ਮਹਾਰਾਜ ਕਹਿੰਦੇ, ਤੂੰ ਚੱਲ ਫਿਰ ਨਾਲ, ਅਤੇ ਮਹਾਰਾਜ ਬੁੱਢਾ ਹੈ, ਮੈਂ ਤਾਂ ਰਾਹ ਵਿੱਚ ਰੁੜਦਾ ਰੁੜਦਾ ਹੀ ਮਰ ਜਾਵਾਂਗਾ, ਇਹ ਮੇਰਾ ਪੁੱਤਰ ਨੌਜਵਾਨ ਇਹਨੂੰ ਲੈ ਜਾਓ। ਉਸ ਵੇਲੇ ਸਤਿਗੁਰੂ ਜੀ ਨਾਲ ਬੇਟਾ ਲੀਤਾ, ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਉਹ ਸਭ ਦਿਖਾ ਤੇ ਲੱਖਾਂ ਤੇ ਆਕਾਸ਼ ਪਤਾਲ। ਜਦੋਂ ਪੀਰ ਦੇ ਕੋਲੇ ਆਏ, ਉਦੋਂ ਪੀਰ ਹੈਰਾਨ ਹੋ ਗਿਆ, ਸਾਰਿਆਂ ਥਾਂ ਜੋ ਕਿਹੜਾ ਪ੍ਰਸ਼ਾਦ ਮਹਾਰਾਜ ਸਾਹਿਬ ਜਿੱਥੇ ਜਾਣ ਉੱਥੇ ਸੰਗਤਾਂ ਅਰਦਾਸ ਕਰਨ, ਦੇਗ ਵਟਾਉਣ, ਉਹ ਸ਼ਰਧਾ ਲੈ ਲੈ ਕੇ ਕਾਠ ਦਾ ਭਰ ਕੇ ਕੌਲਾ ਜਿਹੜਾ ਅਸੀਂ ਨਾਲ ਲਿਆ ਕੇ ਪੀਰ ਨੂੰ ਨਿਸ਼ਾਨੀ ਦਿੱਤੀ, ਤੋਂ ਪਤਾਲੋਂ ਨਹੀਂ ਕੜਾਹੀ। ਇਸ ਪ੍ਰਕਾਰ ਪੀਰ ਨੂੰ ਨਿਸ਼ਚਾ ਹੋਇਆ ਸੀ, ਇਹ ਮਹਾਰਾਜ ਜੀ ਨੇ ਕਿਰਪਾ ਕਰਕੇ ਵਿਖਾਏ ਸੀ।
ਪਾਤਾਲਾ ਪਾਤਾਲ ਲੱਖ
ਲੱਖਾਂ ਪਤਾਲਾਂ ਦੇ ਹੇਠਾਂ ਲੱਖਾਂ ਪਤਾਲ ਹਨ
ਆਗਾਸਾ
ਆਗਾਸਾਂ ਦੇ ਉੱਪਰ ਲੱਖਾਂ ਹੀ ਆਗਾਸ ਹਨ
ਓੜਕ ਓੜਕ ਭਾਲ ਥੱਕੇ
ਸਿਲਾ ਭਾਲਣ ਵਾਲੇ ਓੜਕ ਨੂੰ ਆਪ ਭਾਲਦੇ ਹੋਏ ਥੱਕ ਗਏ ਹਨ
ਵੇਦ ਕਹਿਣ ਇੱਕ ਵਾਰ
ਕੋਈ ਬਾਤ ਬੇਅੰਤ ਬੇਅੰਤ ਕਰਕੇ ਉਸ ਪਰਮੇਸ਼ਰ ਨੂੰ ਕਹਿੰਦੇ ਹਨ
ਸਹਿਸ ਅਠਾਰਾਂ ਕਹਿਣ ਕਤੇਬਾ
ਅਠਾਰਾਂ ਹਜ਼ਾਰ ਆਲਮ ਮੁਸਲਮਾਨਾਂ ਨੇ ਮੰਨੇ ਹੈ ਜੋ ਇਹਨਾਂ ਦੇ ਪੁਰਾਣੇ ਮਤ ਵਿੱਚ ਹੋਏ ਹੈ ਅਠਾਰਾਂ ਹਜ਼ਾਰ ਆਲਮ ਵੀ ਉਸ ਪਰਮੇਸ਼ਰ ਨੂੰ ਕਹਿੰਦੇ ਹੈ ਤੇ ਕਤੇਬਾਂ ਮੁਸਲਮਾਨ ਦੀਆਂ ਅੰਜੀਲ ਤੁਰੇਤ ਅਤੇ ਇਸੇ ਪ੍ਰਕਾਰ ਜਮੂਰ ਤੇ ਕੁਰਾਨ ਇਹ ਚਾਰ ਕਿਤਾਬਾਂ ਹਨ ਇਹ ਵੀ ਉਸ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿੰਦੀਆਂ ਹਨ
ਅਸਲੂ ਇੱਕ ਧਾਤ
ਅਸਲੂ ਅਸਲ ਵਿੱਚ ਇੱਕੋ ਹੀ ਪਰਮੇਸ਼ਰ ਹੈ ਹੋਰ ਜਿਹੜਾ ਕੁਝ ਪ੍ਰਤੀਤ ਹੋ ਰਿਹਾ ਧਾਤ ਮਾਇਆ ਹੀ ਹੈ ਸਭ ਕੁਛ ਮਹਾਰਾ ਨੇ ਇਸਦੀ ਰਚਨਾ ਕੀਤੀ ਹੈ ਸਹਿਸ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਵੀ ਕਹਿ ਰਿਹਾ ਅਠਾਰਾਂ ਪੁਰਾਣ ਵੀ ਕਹਿ ਰਹੇ ਹਨਗੇ ਅਤੇ ਇਸੇ ਪ੍ਰਕਾਰ ਅਠਾਰਾਂ ਪਰਮਾਂ ਵਾਲਾ ਮਹਾਂਭਾਰਤ ਵੀ ਕਹਿ ਰਿਹਾ ਅਠਾਰਾਂ ਵਰਨ ਵੀ ਕਹਿ ਰਹੇ ਹਨ ਹਜ਼ਾਰਾਂ ਰਿਸ਼ੀ ਮੁਨੀ ਦੇਵਤੇ ਵੀ ਕਹਿ ਰਹੇ ਹੈ ਕਿਤਾਬਾਂ ਵਾਲੇ ਵੀ ਕਹਿ ਰਹੇ ਹੈ ਸਿਮਰਤੀਆਂ ਵਾਲੇ ਵੀ ਕਹਿ ਰਹੇ ਹੈ ਅਸ ਨੂੰ ਇੱਕ ਧਾਤ ਜਿਵੇਂ ਘੋੜੇ ਦਾ ਇੱਕ ਲੂੰ ਹੁੰਦਾ ਹੈ ਇੱਕ ਮਾਇਆ ਉਹਦੇ ਚ ਇੱਕ ਘੋੜੇ ਦੇ ਲੂੰ ਦੀ ਨਿਆਈ ਹੈ ਇੱਕ ਥੋੜੇ ਜਿਹੀ ਅੰਸ਼ ਚ ਗ੍ਰਹਿਣ ਕੀਤੀ ਹੈ ਕਲਪਕ ਰੂਪ ਕਰਕੇ ਉਹ ਵੀ ਵਾਸਤੇ ਪਰਮੇਸ਼ਵਰੀ ਹੈ ਇੱਕ
ਲੇਖਾ ਹੋਏ ਤਾਂ ਲਿਖੀ ਹੈ
ਉਸ ਪਰਮੇਸ਼ਰ ਦਾ ਜੇ ਲੇਖਾ ਲਿਖਣ ਚ ਆਵੇ ਤਾਂ ਲਿਖ ਕੇ ਤੁਹਾਨੂੰ ਦੱਸਣਾ ਕਰੀਏ
ਲੇਖਾ ਹੋਏ ਬਿਨਾ
ਲੇਖਾ ਕਰਨ ਵਾਲੇ ਦਾ ਹੀ ਨਾਸ਼ ਹੋ ਜਾਂਦਾ ਮੁੱਕ ਜਾਂਦਾ ਹੈ ਇਹ ਮਹਾਰਾਜ ਦੀ ਕੁਦਰਤ ਦਾ ਅੰਤ ਨੀ ਕਿਸੇ ਦੇ ਪਾਸੋਂ ਪਾਇਆ ਜਾਂਦਾ
ਨਾਨਕ ਵੱਡਾ ਆਖੀ ਹੈ
ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੱਡਾ ਹੈ ਪਰਮੇਸ਼ਰ ਉਸਦੇ ਤਾਂ ਹੀ ਆਖੀ ਹੈ ਕਸਮ ਕਰੀਏ
ਆਪੇ ਜਾਣਿਆ
ਆਪਣੇ ਆਪ ਨੂੰ ਪਰਮੇਸ਼ਰ ਜੈਸਾ ਵੱਡਾ ਹੈ ਆਪ ਹੀ ਜਾਣਦਾ ਹੈ ਦੂਸਰਾ ਨਹੀਂ ਕੋਈ ਉਸ ਪਰਮੇਸ਼ਰ ਨੂੰ ਜਾਣ ਸਕਦਾ ਇਹ ਨਿਸ਼ਚੇ ਕਰੋ ਸਮਾਂ ਪੂਰਾ ਹੋ ਗਿਆ ਦੂਸਰਾ ਅਰਥ ਇਸ ਦਾ ਫੇਰ ਕੱਲ ਨੂੰ ਕਰਾਂਗੇ
ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰਾਂ ਨੇ ਮੂਲ ਮੰਤਰ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕਥਨ ਕੀਤਾ ਹੈ ਅਤੇ ਫਿਰ ਸਰੀਰ ਦੀ ਸਿੱਧੀ ਬਾਣੀ ਦਾ ਚੁੱਪ ਰਹਿਣਾ ਅਤੇ ਵਰਤ ਆਦਿਕ ਰੱਖਣੇ ਸ਼ਾਸਤਰਾਂ ਦੀਆਂ ਸਿਆਣਤਾਂ ਕਰਕੇ ਮਹਾਰਾਜ ਦੀ ਪ੍ਰਾਪਤੀ ਨਹੀਂ ਹੁੰਦੀ ਮੋਖ ਇੱਛਾ ਕਹੀਏ ਕਿਰਸ ਪਿਆਰਾ ਹੋਈਏ ਕਿ ਕੂੜਾ ਚੁੱਪੇ ਪਾਲ ਕੇ ਪੁੱਤਰ ਦਿੱਤਾ ਵਾਹਿਗੁਰੂ ਦੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲਣਾ ਚਾਹੀਦਾ ਰਜਾਈ ਦੇ ਉਹ ਹੁਕਮ ਨਾਲ ਹੀ ਲਿਖਿਆ ਹੋਇਆ ਇੱਕੋ ਓਂਕਾਰ ਸਤਨਾਮ ਹੈ ਉਸ ਹੁਕਮ ਨੂੰ ਜੋ ਕਮਾਉਂਦੇ ਹਨ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਦੂਜੀ ਪੌੜੀ ਵਿੱਚ ਆਪ ਜੀ ਨੇ ਵਾਹਿਗੁਰੂ ਦੇ ਹੁਕਮ ਦਾ ਕਥਨ ਕੀਤਾ ਹੈ ਉਹ ਕਥਨ ਕਿਵੇਂ ਆਉਂਦਾ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਹੋਮੇ ਤੋਂ ਛੁੱਟ ਜਾਂਦੇ ਹੈ ਦੂਜੀ ਪੌੜੀ 'ਚ ਗਾਉਂਦੇ ਜ਼ਰੂਰ ਹਨ ਪਰ ਕੌਣ ਗਾ ਸਕਦਾ ਪੂਰੇ ਉਹਦੇ ਬਲ ਨੂੰ ਤਾਣ ਨੂੰ ਦਾਤਾਂ ਨੂੰ ਵਡਿਆਈਆਂ ਨੂੰ ਕਥਨ ਕਰਨ ਵਾਲੇ ਦਾ ਕੋਟਾ ਨਹੀਂ ਆਉਂਦਾ ਵਾਹਿਗੁਰੂ ਦੀ ਅਕੱਥ ਕਥਾ ਹੈ ਉਹ ਵੀ ਕੋਟਾਨ ਕੋਟ ਪਿੱਛੇ ਕਹਿੰਦੇ ਰਹੇ ਹੈ ਹੁਣ ਕਹਿੰਦੇ ਅੱਗੇ ਨੂੰ ਕਹਿਣਗੇ ਫਿਰ ਵੀ ਕਥਨ ਕਰਕੇ ਵੀ ਉਸਦੀ ਕਥਾ ਦਾ ਤੋਟ ਨਹੀਂ ਆਵੇਗੀ ਉਸ ਵਾਹਿਗੁਰੂ ਦੇ ਬੇਅੰਤ ਗੁਣ ਹਨ ਉਹ ਦਾਤ ਦਿੰਦਾ ਹੈ ਲੈਣ ਵਾਲੇ ਜੀ ਥੱਕ ਪੈਂਦੇ ਹੈ ਉਹਦੇ ਬਖਸ਼ੇ ਕੀਤੀਆਂ ਜੁਗਾਂ ਜੁਗਾਂ ਦੇ ਅੰਦਰ ਸਾਰੇ ਖਾਣ ਵਾਲੇ ਪਦਾਰਥ ਨੂੰ ਲੋਕ ਖਾਂਦੇ ਪੀਂਦੇ ਹੈ ਉਹ ਪਰਮੇਸ਼ੁਰ ਹੁਕਮ ਦੇ ਰਾਹ ਵਿੱਚ ਲਾਉਂਦਾ ਹੈ ਅਤੇ ਆਪ ਬੇਪਰਵਾਹ ਹੈ ਸਾਰਿਆਂ ਤੋਂ ਆਪ ਪ੍ਰਸੰਨਤਾ ਵਿੱਚ ਰਹਿੰਦਾ ਹੈ ਚੌਥੀ ਪੌੜੀ ਵਿੱਚ ਵਾਹਿਗੁਰੂ ਦੁਨੀਆਂ ਦੇ ਪਾਤਸ਼ਾਹ ਵਰਗਾ ਝੂਠਾ ਨਹੀਂ ਉਹ ਸੱਚਾ ਸਾਹਿਬ ਹੈ ਅਤੇ ਉਸਦਾ ਨਾਮ ਵੀ ਸੱਚਾ ਹੈ ਉਸਦੀ ਭਾਖਿਆ ਅਕਾਰ ਪ੍ਰੇਮ ਦੇ ਨਾਲ ਜਿਹਨਾਂ ਨੂੰ ਉਚਾਰਿਆ ਉਸਨੂੰ ਅਕਾਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਚੌਥੀ ਪੰਜਵੀਂ ਪੌੜੀ ਦੇ ਵਿੱਚ ਆਪ ਜੀ ਨੇ ਵਾਹਿਗੁਰੂ ਕਿਸੇ ਦਾ ਚੇਲਾ ਬਣਾ ਕੇ ਥਾਪਿਆ ਹੋਇਆ ਨਹੀਂ ਕਿਸੇ ਦਾ ਪੁੱਤਰ ਪੈਦਾ ਕੀਤਾ ਹੋਇਆ ਨਹੀਂ ਆਪੇ ਆਪ ਸਰੂਪ ਹੈ ਸਤਿਗੁਰਾਂ ਦੁਆਰਾ ਉਸ ਨੂੰ ਗਾਈਏ ਤੇ ਸੁਣੀਏ ਮਨ ਚ ਪ੍ਰੇਮ ਰੱਖੀਏ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ ਫਿਰ ਦੁੱਖਾਂ ਦੀ ਨਿਵਰਤੀ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੀਰਥਾਂ ਤੇ ਨਹਾਉਣਾ ਤਾਂ ਹੀ ਸਫਲ ਹੈ ਜੇ ਉਹਦਾ ਧਾਣਾ ਮੰਨੀਏ ਬਿਨਾਂ ਧਾਣੇ ਮੰਨੇ ਤੇ ਨਹਾ ਕੇ ਕੀ ਫਲ ਪ੍ਰਾਪਤ ਕਰਾਂਗੇ ਜਿੰਨੀ ਸਾਰੀ ਸਿੱਖੀ ਹੈ ਕਮਾਈ ਤੋਂ ਬਿਨਾਂ ਕਿਸੇ ਦੇ ਕੋਈ ਹੱਥ ਨਹੀਂ ਆਇਆ ਹੈ ਇਸ ਕਰਕੇ ਸਤਿਗੁਰਾਂ ਦੀ ਸਿੱਖਿਆ ਲੈ ਕੇ ਸੁਣ ਕੇ ਜਿਹੜਾ ਕਮਾਈ ਕਰਨੀ ਹੈ ਇਸ ਕਰਕੇ ਹੀ ਬੁੱਧੀ ਦੇ ਅੰਦਰੋਂ ਸਾਰੇ ਪਦਾਰਥ ਪ੍ਰਾਪਤ ਹੁੰਦੇ ਹੈ ਉਹ ਗੁਰਾਂ ਦੀ ਸਿੱਖਿਆ ਗੁਰਾਂ ਇੱਕ ਦੇ ਬੁਝਾਈ ਸਮਨਾ ਜੀਆਂ ਕਾ ਇੱਕ ਦਾਤਾ ਸੋ ਮੰਦ ਸਮਨਾ ਜਾਈ। ਸੱਤਵੀਂ ਪੌੜੀ ਚ ਵਿਰਾਗ ਦਾ ਸਰੂਪ ਮਹਾਰਾਜ ਜੀ ਨੇ ਕਥਨ ਕੀਤਾ ਹੈ। ਅੱਠਵੀਂ ਨੌਵੀਂ ਦਸਵੀਂ ਗਿਆਰਵੀਂ ਵਿਚ ਮਹਾਰਾਜ ਸਰਵਣ ਦੀ ਮਹਿਮਾ ਕਹੀ ਹੈ। ਕਿਉਂ ਪੌੜੀਆਂ ਚ ਮਹਾਰਾਜ ਮੰਨਣ ਦੀ ਕਹੀ ਹੈ ਮਹਿਮਾ। ਅੱਗੇ ਪੰਜ ਪ੍ਰਮਾਣ ਚ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਸਮਝਾਸਨ ਕਮਾਈ ਦੇ ਲੱਛਣ ਕਹੇ ਹੈ। ਫਿਰ ਕਮਾਈ ਦਾ ਸਿਧਾਂਤ ਕਥਨ ਕੀਤਾ ਹੈ ਅਤੇ ਤਿੰਨਾਂ ਪੌੜੀਆਂ ਚ ਅਸੰਖ ਦੀਆਂ ਚ ਸ਼ਾਂਤਕੀ ਰਾਜਸੀ ਤਾਮਸੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ। ਫਿਰ ਉਹਨਾਂ ਦੇ ਥਾਂ ਤੇ ਨਾਮ ਕਥਨ ਕੀਤੇ ਅਗੰਮ ਅਗੰਮ ਅਤੇ ਸਾਰਾ ਸੰਸਾਰ ਜਿਹਨਾਂ ਕੀਤਾ ਨਾਮ ਜਪਣ ਵਾਸਤੇ ਕੀਤਾ ਹੈ। ਬਿਨਾਂ ਨਾਮ ਤੋਂ ਕਿਸੇ ਨੂੰ ਸਰੂਪ ਰੂਪੀ ਥਾਂ ਨਹੀਂ ਪ੍ਰਾਪਤ ਹੋਵੇਗਾ। ਚਾਰ ਮਹਾਂਵਾਕ ਉਚਾਰਨ ਕੀਤੇ, ਦੂਸਰਾ ਸਲਾਮ ਨਿਰੰਕਾਰ ਸੀ ਜਪ ਸਾਹਿਬ ਦੇ ਅੰਦਰ। ਇਹ ਪਹਿਲਾ ਹਿੱਸਾ ਜਪ ਸਾਹਿਬ ਦਾ ਸੰਪੂਰਨ ਕੀਤਾ ਹੈ। ਅੱਗੇ ਮੱਧਮ ਅਧਿਕਾਰੀ ਨੂੰ ਉਪਦੇਸ਼ ਹੈ ਜਿਨ੍ਹਾਂ ਦੀ ਬੁੱਧ ਪਾਪਾਂ ਦੇ ਨਾਲ ਭਰੀ ਹੋਈ ਹੈ, ਜਿਵੇਂ ਹੱਥ ਪੈਰ ਖੇਹ ਨਾਲ ਭਰ ਜਾਣ, ਪਾਣੀ ਨਾਲ ਧੋਣ ਕਰਕੇ ਸਾਫ਼ ਹੋ ਜਾਂਦੇ ਹੈ। ਜੇ ਪਿਸ਼ਾਬ ਕਰਕੇ ਗਲੀਜ ਕੱਪੜਾ ਹੋ ਜਾਏ ਤੇ ਸਾਬਣ ਲਾ ਕੇ ਉਹਨੂੰ ਸਿੱਧ ਕਰ ਲਈਦਾ ਹੈ। ਇਸੇ ਪ੍ਰਕਾਰ ਬੁੱਧ ਜਿਨ੍ਹਾਂ ਦੀ ਪਾਪਾਂ ਨਾਲ ਭਰੀ ਹੈ, ਨਾਮ ਦੇ ਪ੍ਰੇਮ ਨਾਲ ਉਹ ਧੋਤੀ ਜਾਂਦੀ ਹੈ। ਜਿਹੜੇ ਨਾਮ ਨੂੰ ਨਹੀਂ ਜਪਦੀ, ਕਰਮਾਂ ਨੂੰ ਕਰਦੇ ਹੈ, ਉਹ ਆਉਣ ਜਾਣ ਚ ਪਏ ਰਹਿੰਦੇ ਹੁਕਮ ਦੇ ਹੁਕਮ ਕਰਕੇ ਜੰਮਣ ਮਰਨ ਚ। ਸੋ ਜਿਹੜੇ ਨਾਮ ਜਪਣ ਵਾਲੇ ਪਾਪੀਆਂ ਪੁੰਨੀਆਂ ਦੀ ਗਿਣਤੀ ਚ ਨੀ, ਉਹ ਸੁਤੰਤਰ ਹੋਣਗੇ। ਇਸ ਪ੍ਰਕਾਰ ਵੀਹਵੀਂ ਪੌੜੀ ਚ ਆਪ ਉਚਾਰਨ ਕੀਤਾ। ਇੱਕੀ ਵਿੱਚ ਤੀਰਥ ਕਰਨੇ, ਤਪ ਕਰਨੇ, ਦਇਆ ਕਰਨੀ, ਦਾਨ ਆਦਿਕ ਦੇਣਾ। ਜੇ ਕੋਈ ਕਰੇ ਤਾਂ ਤਿਲਕ ਜਿੰਨਾ ਮਾਰੇ ਘਰ ਸਤਿਕਾਰ ਪਾਉਂਦਾ ਹੈ। ਅਤੇ ਉਹ ਵੀ ਤਿਲਕ ਜਾਣ ਵਾਲਾ ਮਾਂ ਹੈ, ਤਿਲ ਦਾ ਮਾਣ ਘਰ ਵੀ ਮਿਲਿਆ ਤਾਂ ਵੀ ਤਿਲਕ ਜਾਣ ਵਾਲਾ ਹੈ। ਪਰਮੇਸ਼ਰ ਦੇ ਨਾਮ ਦਾ ਸੁਣਨਾ ਹੈ ਜਿਹੜਾ, ਮੰਨਣ ਕਰਨਾ ਹੈ, ਮੰਤ ਕਮਾਈ ਕਰਨੀ ਹੈ, ਇਸ ਪ੍ਰਕਾਰ ਉਹਦਾ ਭਾਵ ਪ੍ਰੇਮ ਪੈਦਾ ਹੁੰਦਾ ਹੈ। ਫਿਰ ਅੰਦਰੇ ਹੀ ਤੀਰਥ ਰੂਪ ਪਰਮੇਸ਼ਰ ਹੈ ਆਪ, ਉਹਦੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਨਹੀਂ ਉਹਨਾਂ ਦੇ ਅੰਦਰ ਰਹਿੰਦੀ। ਅਤੇ ਉਹਦੇ ਅੰਦਰ ਗਰੀਬੀ ਹੁੰਦੀ ਹੈ, ਸਾਰੇ ਮਾਰੇ ਤੇਰੇ ਗੁਣ ਦਿੱਤੇ, ਸਾਡੇ 'ਚ ਕੋਈ ਨਹੀਂ, ਆਪਦੇ ਵਿੱਚ ਗੁਣ ਰੋਪੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸੋ ਸ੍ਰਿਸ਼ਟੀ ਦੀ ਉਤਪਤੀ ਬਾਅਦ ਕਿਹਾ ਹੈ ਕਿ ਮਾਇਆ ਅਤੇ ਬ੍ਰਹਮ ਨੇ ਆਪੋ ਵਿੱਚ ਹੀ ਮਿਲ ਕਰਕੇ ਕਲਿਆਣ ਸਰੂਪ ਨੇ ਮਾਇਆ ਨਾਲ ਮਿਲ ਕਰਕੇ ਬਾਣੀ ਨੇ ਇੱਕ ਤੋਂ ਬਹੁਤੇ ਹੋਵੋ ਉਤਪੰਨ ਕੀਤੀ। ਉਹ ਤੋਂ ਬ੍ਰਹਮੰਡਾਰਕ ਸਾਰੇ ਪੈਦਾ ਹੋਏ ਹੈ। ਪਰਮੇਸ਼ਰ ਬਦਲਿਆ ਨਹੀਂ ਹੈ, ਫਿਰ ਵੀ ਸਤ ਸਵਾਨ ਸਵਾਮਨ ਚਾਰ ਸਵਾਨੰਦ ਰੂਪ ਹੈ। ਅਤੇ ਉਹ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ, ਰੁੱਤ ਸੀ, ਸਿੱਧ ਕਿਹੜਾ ਸੀ, ਇਸ ਨੂੰ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਜਾਣ ਸਕਦਾ। ਕਰਤਾ ਪੁਰਖ ਜੋ ਸ੍ਰਿਸ਼ਟੀ ਨੂੰ ਜਾਣਦਾ ਆ ਸਾਜਦਾ ਆਪ ਹੀ ਜਾਣਦਾ ਹੈ। ਕਿਵੇਂ ਉਹਦੀ ਉਤਪੱਤੀ ਕਹਿ ਦੀਏ, ਕਿਵੇਂ ਪਾਲਣਾ ਸਿਫਤ ਕਰ ਦੀਏ, ਕਿਵੇਂ ਉਹਦੀ ਪਾਲਣ ਕਰਨੋ ਦਾ ਵਰਣਨ ਕਰੀਏ, ਕਿਵੇਂ ਅਸੀਂ ਜਾਣ ਸਕਦੇ ਉਹਦੀ ਅੰਤਰਜਾਮਤਾ ਨੂੰ। ਉਹ ਸਾਰੀ ਦੁਨੀਆਂ ਕਹਿਣ ਵਾਲੀ ਬਣ ਕੇ ਤਾਂ ਸਭ ਕੁਝ ਕਹੀ ਜਾਂਦੀ ਹੈ, ਇੱਕ ਤੋਂ ਇੱਕ ਸਿਆਣਾ ਬਣ ਕੇ ਕਹਿੰਦਾ ਹੈ, ਪਰ ਵੱਡਾ ਮਾਲਕ ਉਹਦੀ ਵੱਡੀ ਮਹਿਮਾ ਹੈ ਜਿਸਦਾ ਕੀਤਾ ਸੰਸਾਰ ਹੁੰਦਾ। ਜਿਹੜਾ ਕੋਈ ਆਪਣੇ ਆਪ ਕਹਿੰਦਾ ਮੈਂ ਜਾਣਦਾ, ਉਹ ਅੱਗੇ ਸਾਧ ਸੰਗਤ ਜਾ ਕੇ ਸੱਚਖੰਡ ਜਾ ਕੇ ਸੋਭਾ ਨਹੀਂ ਪਾਉਂਦਾ, ਉਹ ਬੇਅੰਤ ਹੈ, ਪਰਮੇਸ਼ਵਰ ਦੀ ਸੋਭਾ ਜਾਣੀ ਨਹੀਂ ਜਾਂਦੀ। ਲੱਖਾਂ ਆਕਾਸ਼ ਦੇ ਪਤਾਲ ਜਿਹੜੇ ਹਨ, ਇਹ ਲੱਖਾਂ ਹੀ ਇਹ ਪਤਾਲ ਦੇ ਹੇਠਾਂ ਪਤਾਲ ਆਕਾਸ਼ਾਂ ਦੇ ਉੱਪਰ ਆਕਾਸ਼ ਹਨ। ਔੜਕ ਭਾਲਣ ਵਾਲੇ ਔੜਕ ਨੂੰ ਥੱਕ ਚੁੱਕੇ, ਵੇਦ ਵੀ ਇੱਕ ਬੇਅੰਤ ਬੇਅੰਤ ਕਰਕੇ ਹੀ ਬਾਤ ਕਹਿੰਦੇ ਹੈ। 18,000 ਆਲਮ ਮੁਸਲਮਾਨਾਂ ਦਾ ਅਤੇ 4 ਕਿਤਾਬਾਂ ਜੀਲ ਤੁਰੇਤ ਅਤੇ ਇਸੇ ਪ੍ਰਕਾਰ ਜੰਬੂਰ ਅਤੇ ਕੁਰਾਨ ਆਦਿਕ ਵੀ ਕਹਿੰਦੀਆਂ ਹਨ। ਅਸਲ 'ਚ ਇੱਕ ਪਰਮੇਸ਼ੁਰ ਹੀ ਹੈ, ਹੋਰ ਇੱਕ ਪਰਮੇਸ਼ੁਰ ਤੋਂ ਬਿਨਾਂ ਸਭ ਧਾਂਤ ਮਾਇਆ ਹੀ ਹੈ। ਅਸਾਬ ਕਿਤਾਬ ਤਾਂ ਲਿਖੀ ਜੇ ਲੇਖਾ ਲਿਖਿਆ ਜਾਵੇ, ਲੇਖਾ ਕਰਨ ਵਾਲਿਆਂ ਦਾ ਆਪਣੇ ਜੀਵਨ ਮੁੱਕ ਜਾਂਦਾ, ਨਾਸ਼ ਹੋ ਜਾਂਦੇ ਹੈ। ਉਹ ਸਹਿ ਵੱਡਾ ਕਹੀਦਾ ਆਪਣੇ ਆਪ ਨੂੰ ਆਪ ਜਾਣਦਾ ਹੈ। ਇਹ ਸਤਿਗੁਰੂ ਜੀ ਨੇ 22 ਪੌੜੀਆਂ 'ਚ ਪਰਮ ਪਵਿੱਤਰ ਵਿਚਾਰ ਦੱਸੀ ਹੈ। ਹੁਣ ਮਹਾਰਾਜ 22ਵੀਂ ਪੌੜੀ 'ਚ ਸਿੱਖ ਨੂੰ ਉਪਦੇਸ਼ ਹੋਰ ਬਖਸ਼ਦੇ ਹਨ। ਪਾਤਾਲਾ ਪਾਤਾਲ ਲੱਖ ਪਾਤਾਲਾ ਪਾਤ ਪਤਾਲਾਂ ਦੇ ਅੰਦਰ ਵੀ ਪਤਾਲ ਰੂਪ ਹੈ, ਪਰਮੇਸ਼ਵਰ ਜਾਣ ਲੈ। ਆਕਾਸ਼ਾਂ ਆਕਾਸ਼ ਆਕਾਸ਼ਾਂ ਦੇ ਅੰਦਰ ਆਕਾਸ਼ ਰੂਪ ਉਹ ਪਰਮੇਸ਼ਵਰ ਹੈ, ਵਿਆਪਕ ਉਸ ਨੂੰ ਜਾਣਨਾ ਕਰ। ਪਾਤਾਲਾਂ ਜਿਹੜੇ ਨਿਮਰਤਾ ਧਾਰਦੇ ਹੈ ਹਿਰਦੇ 'ਚ, ਪਤਾਲ ਵੀ ਨਹੀਂ ਗਰੀਬੀ ਧਾਰਦੇ ਹੈ, ਉਹ ਪਾਰਿੰਦੇ ਆ ਉਸਦੇ ਕਾਲ ਸਰੂਪ ਲੱਖ ਰੂਪ ਦੇ ਤਾਏ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਆਗਾਸਾ ਆਗਾਸਾਂ
ਦੇ ਅੰਦਰ ਜੋ ਵਿਆਪਕ ਹੈ ਆਗਾਸ਼, ਕਿਹੜਾ ਆਕਾਸ਼ ਰੂਪ, ਸਾਰਿਆਂ ਦੇ ਅੰਦਰ ਵਿਹਲ ਦੇਣ ਵਾਲਾ ਆਕਾਸ਼, ਆਦਿਕਾਂ ਨੂੰ ਵੀ ਜੋ ਪਰਮੇਸ਼ੁਰ ਚੇਤਨ ਹੈ ਉਹਦਾ ਆਗਾਸ਼ ਚਿਰਾਕਾਸ਼ ਦਾ ਆਗਾਸ਼ ਪ੍ਰਕਾਸ਼ ਸ਼ੇਸ਼ ਕਰਕੇ ਆਗਾਸ਼ ਪ੍ਰਕਾਸ਼ ਹੋ ਜਾਂਦਾ ਹੈ।
ਓੜਕ ਓੜਕ ਭਾਲ ਥੱਕੇ,
ਓੜਕ ਜਿਹੜੀ ਹੈ ਉਹਦੀ ਹੈ ਓੜਕ ਹਿਰਨਗਰ ਆਦਿਕ ਸ੍ਰਿਸ਼ਟੀ ਦੀ ਹੱਦ। ਔੜਕ ਜੋ ਸ੍ਰਿਸ਼ਟੀ ਦੀ ਹੱਦ ਰੂਪ ਹਿਰਨਗਰਭ ਆਦਿਕ ਹੈ, ਬ੍ਰਹਮਾ ਆਦਿਕ ਜਿੰਨੇ ਹੈ, ਇਹ ਸਾਰੇ ਭਾਲ ਭਾਲ ਕੇ ਸਿਰੇ ਨੂੰ ਥੱਕ ਚੁੱਕੇ ਹਨ ਉਸ ਬ੍ਰਹਮ ਦੇ ਨੂੰ।
ਵੇਦ ਕਹਿਣ ਇੱਕ ਵਾਤ,
ਉਸਦਾ ਅੰਤ ਨਹੀਂ ਕਿਸੇ ਨੂੰ ਪਾਇਆ, ਵੇਦ ਕਹਿਣ ਇੱਕ ਬਾਤ, ਵੇਦ ਜਿਹੜੇ ਉਹ ਵੀ ਇੱਕ ਬੇਅੰਤ ਬੇਅੰਤ ਕਰਕੇ ਉਸਦੀ ਬਾਤ ਬਾਬਤ ਕਹਿੰਦੇ ਹਨਗੇ। ਸੋ ਵੇਦ ਗਿਆਨ ਕਹਿੰਦੇ ਹਨ ਗੁਰੂ ਸਾਹਿਬ ਕਿ ਇੱਕੋ ਹੀ ਪਰਮੇਸ਼ੁਰ ਹੈ, ਇੱਕੋ ਹੁਣ ਬਹੁਤ ਸ਼ਾਮਾ ਪਰਜਾ ਜਾਏ ਤੇ ਜੇ ਇੱਕ ਨੇ ਇੱਕ ਤੋਂ ਮੈਂ ਬਹੁਤੇ ਹੋਵਾਂ, ਇਸ ਕਰਕੇ ਪਰਜਾ ਪੈਦਾ ਹੋਈ ਹੈ। ਇਸ ਪ੍ਰਕਾਰ ਵੇਦ ਗਿਆਨ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਇੱਕੋ ਹੀ ਪਰਮੇਸ਼ੁਰ ਹੈ। ਇਹ ਬਾਤ ਬਚਨ ਕਹਿੰਦੇ ਹਨ ਸਤਿਗੁਰੂ ਜੀ ਗਿਆਨ ਦੀ।
ਸਹਸਾ 18 ਹੈ ਕਹਿਣ ਕਤੇਬਾ,
ਇਸ ਗੱਲ ਨੂੰ ਹਜ਼ਾਰਾਂ ਰਿਸ਼ੀ ਮੁਨੀ ਕਹਿੰਦੇ ਹਨ ਅਤੇ 18 ਪੁਰਾਣ ਵੀ ਕਹਿੰਦੇ ਹਨ। ਕਤੇਬਾ ਮੁਸਲਮਾਨਾਂ ਦੀਆਂ ਵੀ ਅੰਜੀਲ ਆਦਿਕ ਕਰੇਤ ਆਦਿ ਕਹਿੰਦੀਆਂ ਹਨ।
ਅਸਲੂ ਇੱਕ ਧਾਤ,
ਅਸਲ ਵਿੱਚ ਇੱਕੋ ਇੱਕ ਪਰਮੇਸ਼ੁਰ ਹੈ ਅਤੇ ਉਹ ਫਿਰ ਪਰਮੇਸ਼ੁਰ ਭਿੰਨ ਭਿੰਨ ਕਿਉਂ ਪ੍ਰਚਿੰਦਾ? ਕਹਿੰਦੇ ਇੱਕੋ ਹੀ ਧਾਤ, ਜਿਵੇਂ ਸੋਨੇ ਦੇ ਗਹਿਣੇ ਬਣਾ ਦਈਏ ਉਹ ਗਹਿਣੇ ਭਿੰਨ ਭਿੰਨ ਪ੍ਰਤੀਤ ਹੁੰਦੇ ਹੈ। ਜੇ ਉਹਨਾਂ ਗਹਿਣੇ ਨੂੰ ਕੁਠਾਰੀ ਚ ਪਾ ਕੇ ਧਾਰ ਦਈਏ ਫਿਰ ਇੱਕੋ ਹੀ ਧਾਤ ਸੋਨਾ ਹੀ ਗਹਿਣਾ ਬਣਦਾ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਅਸਲ ਵਿੱਚ ਇੱਕੋ ਹੀ ਪਰਮੇਸ਼ੁਰ ਹੈ, ਉਸਦੇ ਵਿੱਚ ਮਾਇਆ ਕਰਕੇ ਨਾਨਾ ਰੂਪ ਰੰਗ ਪ੍ਰਤੀਤ ਹੋ ਰਹੇ ਹੈ। ਜਦੋਂ ਪ੍ਰੇਮ ਦੀ ਕੁਠਾਰੀ ਚ ਪਾ ਕੇ ਜੀਵਨ ਦੇ ਤਾਂ ਹੀ ਧਾਰ ਦਈਏ, ਉਹਦੇ ਸਵਰਨ ਦੀ ਨਿਆਈ ਕੋਈ ਜੋਤ ਤਪਦੀ ਅੱਗ ਦਈਏ, ਇਸ ਪ੍ਰਕਾਰ ਇੱਕੋ ਜੋਤੀ ਸਰੂਪ ਧਾਤ ਸਵਰਨ ਦੀ ਨਿਆਈ ਰਹਿ ਜਾਂਦਾ ਹੈ। ਜਿਹੜੇ ਭਿੰਨ ਭਿੰਨ ਭੇਦ ਪ੍ਰਤੀਤ ਹੁੰਦੇ ਹੈ, ਅਲੰਕਾਰ ਮੇਰੀ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਸੋਨੇ ਦੇ ਗਹਿਣਿਆਂ ਨੂੰ ਸਾਰਿਆਂ ਨੂੰ ਬਣਾ ਕੇ ਜੋ ਥੈਲੀ ਗਲੀ ਕਰਤੀ ਰੇਣੀ ਬਣਾਤੀ ਫਿਰ ਸੋਨੇ ਕਹਿਣਾ ਬਣਦਾ ਹੈ। ਇੱਕੋ ਹੀ ਪਰਮੇਸ਼ੁਰ ਹੈ ਸਾਰਿਆਂ ਦੇ ਅੰਦਰ, ਤਾਂ ਸਵਰਨ ਦੀ ਨਿਆਈ।
ਲਿਖਾ ਹੋਏ ਤਾਂ ਲਿਖੀ ਹੈ,
ਸਾਡੇ ਹਿਰਦੇ ਦੇ ਵਿੱਚ ਪ੍ਰੇਮ ਹੋਵੇ ਤੇ ਮਨ ਨੂੰ ਚਿੱਤ ਨੂੰ ਲਿਖਾਰੀ ਬਣਾ ਲਈਏ ਅਤੇ ਗੁਰੂ ਮਹਾਰਾਜ ਸਾਹਿਬ ਤੋਂ ਸਿੱਖਿਆ ਜਿਹੜੀ ਲੈਣੀ ਹੈ, ਭਾਵ ਦੀ ਕਲਮ ਬਣਾ ਲਈਏ, ਰਿਲੇ ਨੂੰ ਕਾਗਜ਼ ਬਣਾ ਲਈਏ, ਕਿਉਂ ਬ੍ਰਹਮ ਵਿਦਿਆ ਦਾ ਲੇਖਾ ਜੇ ਅਸੀਂ ਲਿਖਣ ਵਾਲੇ ਹੋ ਕੇ ਆਪਣੇ ਅੰਤਰਕਰਨ ਹਿਰਦੇ ਨੂੰ ਲਿਖ ਲਈਏ।
ਲਿਖਾ
ਬ੍ਰਹਮ ਵਿਦਿਆ ਦਾ ਅਹਿਸਾਸ ਹੈ ਜੇ ਲਿਖ ਲਈਏ ਅਸੀਂ,
ਲਿਖਾ ਹੋਏ ਬਿਨਾ
ਜੰਮਣ ਮਨ ਦੇ ਲੇਖੇ ਨਾਲ ਨਾਸ਼ ਹੋ ਜਾਂਦਾ, ਫਿਰ ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦਾ। ਨਾ ਕੋਈ ਜਨਮੈ ਨਾ ਕੁਛ ਮਰੈ, ਆਪਣ ਚੱਲ ਤਾਂ ਆਪ ਹੀ ਕਰੈ, ਇਹ ਦਾਤ ਪ੍ਰਾਪਤ ਹੋ ਜਾਂਦੀ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਵੱਡਾ 24 ਸਾਲ ਵਾਹ ਰੂਪ ਹੈ, ਸਤਿਗੁਰੂ ਸਾਹਿਬ ਜੀ ਲੱਖਣ ਮਿੱਟੀ ਵਾਲਾ ਉਸ ਨੂੰ ਆਖੀਆ ਕਹਿੰਦੇ ਹਨ, ਸ਼ਕਤੀ ਮਿੱਟੀ ਕਰਕੇ ਤਾਂ ਲੇਖਾ ਕਰਨ ਵਾਲੇ ਨਾਸ਼ ਹੋ ਜਾਂਦੇ ਹੈ। ਜਿਹਾ ਜਿਹਾ ਆਪਣਾ ਆਪ ਤੋਂ ਪੱਜਾ ਲਾਖਾ ਸਰੂਪ ਹੈ, ਵੈਸੇ ਹੀ ਪੱਜਾ ਲਾਖਾ ਸਰੂਪ ਹੈ। ਜਿਹੜਾ ਆਪਣੀ ਆਤਮਾ ਨੂੰ ਜਾਣਦਾ ਹੈ, ਮਾਇਆ ਦਾ ਵਾਚ ਅਗ ਛੱਡ ਕੇ ਅਤੇ ਵਿਦਿਆ ਦਾ ਵਾਚ ਅਗ ਛੱਡ ਕੇ ਸ਼ੁੱਧ ਸਰੂਪ ਹੈ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਸੁਣਾਉਣ ਵਾਲੇ ਹੋਰ ਪੁਰਖ ਸੁਣਾਉਂਦੇ ਹਨ ਉਸ ਪਰਮੇਸ਼ਰ ਨੂੰ,
ਇਤੀ ਸੁਰਤ ਨਾ ਪਾਈਆ,
ਉਹਨਾਂ ਨੇ ਇਤਨੀ ਵੀ ਸੁਰਤ ਗਿਆਤ ਨੀ ਪਾਈ ਪਰਮੇਸ਼ਰ ਦੇ ਅੰਤ ਪਾਉਣ ਦੀ।
ਨਦੀਆਂ ਅਤੇ ਵਾਹ,
ਨਦੀਆਂ ਵੀ ਨੀ ਆਈ ਜਿਹੜੇ ਵੱਡੇ ਧਨਾੜ ਲੋਕ ਹਨਗੇ, ਤੇ ਵਾਹ ਨਾਲਿਆਂ ਵੀ ਨਹੀਂ ਜਿਹੜੇ ਛੋਟੇ ਪੁਰਖ ਹਨਗੇ ਗਰੀਬ।
ਅਬ ਹੈ ਸਮੁੰਦਰ ਨਾ ਜਾਣੀਏ,
ਸਾਰੇ ਲੋਕ ਸੰਸਾਰ ਰੂਪੀ ਸਮੁੰਦਰ ਚ ਹੀ ਪਏ ਰਹਿੰਦੇ ਵਿਸ਼ਿਆਂ ਦੇ ਰਸ ਵਿੱਚ, ਪਰਮੇਸ਼ਰ ਨੂੰ ਨਹੀਂ ਜਾਣਦੇ ਹਨ।
ਸਮੁੰਦ ਸਾਹ ਸੁਲਤਾਨ,
ਪਰਮੇਸ਼ਰ ਸਮੁੰਦਰ ਵੀ ਨੀ ਆਈ, ਸੰਸਾਰ ਹੈ ਸਮੁੰਦਰ ਵੀ ਨੀ ਆਈ। ਇਹਦੇ ਜਿਹੜੇ ਛੋਟੇ ਸ਼ਾਹੂਕਾਰ ਹਨ ਤੇ ਸੁਲਤਾਨ ਵੱਡੇ ਪਾਤਸ਼ਾਹ ਹਨ।
ਗਿਰਹਾ ਸੇਤੀ ਮਾਲ ਧਨ,
ਇਹਨਾਂ ਦੇ ਗਿਰਹਾ ਗੰਢ ਦੇ ਵਿੱਚ ਮਾਲ ਹਾਥੀ ਘੋੜੇ ਆਦਿਕ ਤੇ ਧਨ ਆਦਿਕ ਰੋਕੜੀ ਹੈ, ਤੇ ਸੇਤੀ ਚਿੱਟੇ ਜਿਹਨਾਂ ਦੀਆਂ ਸੁੰਦਰ ਪੁਸ਼ਾਕਾਂ ਹਨ, ਤੇ ਸੇਬ ਜਿਨ੍ਹਾਂ ਦੇ ਚੂਨੇ ਗਜ ਸੁੰਦਰ ਕਲੀ ਵਾਲੇ ਮੰਦਰ ਮਕਾਨ ਬਣੇ ਹੋਏ ਹਨ। ਇਸ ਪ੍ਰਕਾਰ ਦੇ ਬੜੇ ਬੜੇ ਮਾਲ ਧਨ ਵਾਲੇ ਆਪਣੇ ਆਪ ਨੂੰ ਗਿਰਹਾ ਪਹਾੜਾਂ ਜੈਸੀਆਂ ਜਿਨ੍ਹਾਂ ਦੇ ਪਾਸ ਹਾਥੀ ਆਦਿਕ ਹਨਗੇ, ਅਤੇ ਸੇਬ ਚਿੱਟੇ ਮਕਾਨ ਹਨ ਜਿਨ੍ਹਾਂ ਦੇ ਮਾਲ ਧਨ ਦੇ ਨਾਲ ਭਰੇ ਹੋਏ।
ਕੀੜੀ ਤੁਲ ਨਾ ਹੋਵਨੀ,
ਉਹ ਪਰਮੇਸ਼ੁਰ ਦੀ ਪ੍ਰਾਪਤੀ ਦੀ ਵਾਸਤੇ ਸਮਝ ਕਰਨ ਵਾਸਤੇ ਕੀੜੀ ਵਰਗੇ ਉਨੀ ਬਹੁਤ ਨੀਵੇਂ ਤੋਂ ਨੀਵੇਂ ਹਨ।
ਜੇ ਤਿਸ ਮਨੋ ਨਾ ਵਿਸਰਹਿ,
ਇਹਨਾਂ ਦੇ ਮਨੋ ਇਹ ਸੰਸਾਰ ਦੇ ਵਿਸ਼ੇ ਨੀ ਭੁੱਲਦੇ, ਉਹ ਕੀੜੀ ਦੇ ਬਰਾਬਰ ਬਣੀ, ਕੀੜੀ ਤੋਂ ਵੀ ਛੋਟੇ ਹਨਗੇ। ਪੀਰਤਾ ਦ੍ਰਿਸ਼ਟੇ ਗੋਬਿੰਦ ਤੋਂ ਕਹਨੇ, ਕਿ ਕੀੜੀਏ ਤੂੰ ਵੱਡੀ ਹੈ, ਜੇ ਤੇਰੇ ਪਾਸ ਪਰਮੇਸ਼ੁਰ ਦੇ ਨਾਮ ਦਾ ਧਨ ਹੈ, ਕਿ ਉਹ ਗਰੀਬਾਂ ਦੇ ਬਰਾਬਰ ਬਣੀ ਹੋ ਸਕਦੇ? ਜਿਹੜੇ ਹੰਕਾਰੀ ਲੋਕ ਵਿਸ਼ਿਆਂ ਦੇ ਪ੍ਰੈਣ ਹਨ, ਜਿਹਨਾਂ ਨੂੰ ਪਦਾਰਥ ਨਹੀਂ ਇਹਨਾਂ ਦੇ ਤਾਂ ਹੀ ਵਿਸ਼ੇ ਨਹੀਂ ਭੁੱਲਦੇ ਹਨ, ਉਹ ਸਦਾ ਦੁਨੀਆਂ ਦੇ ਵਿੱਚ ਪਦਾਰਥਾਂ ਦੀ ਖਚਤ ਹੋ ਕੇ ਨਾਸ ਹੁੰਦੇ ਹੀ ਰਹਿੰਦੇ ਹਨ।
ਅੰਤ ਨਾ ਸਿਮਰ ਸਾਲਾਹੀ ਸਾਲਾਹੇ,
ਚਾਰ ਵਾਰੀ ਹੋਰ ਕਹਿਣੇ ਬੰਦ ਕਰ, ਸਾਲਾਹੀ ਸਾਲਾਹੇ। ਇਹ ਮਹਾਰਾਜ ਸੰਤ ਦਾਨ ਤੇ ਪਾ ਲੈਂਦੇ ਹੋਣੇ ਪਰਮੇਸ਼ਵਰ ਦਾ। ਤਾਂ ਮਹਾਰਾਜ ਕਹਿੰਦੇ ਭਾਈ ਸ਼ਰਵਣ ਵਾਲੇ ਜਿਹੜੇ ਮਹਾਤਮਾ ਹੈ ਉਹ ਪਰਮੇਸ਼ਵਰ ਦੀ ਸਿਫਤ ਤਾਂ ਕਰਦੇ ਆ ਸਾਰੇ ਹੀ।
ਇਤੀ ਸੁਰਤ ਨਾ ਪਾਈ,
ਇੰਨੀ ਸੁਰਤ ਉਹਨਾਂ ਨੂੰ ਵੀ ਗਿਆਤ ਨੂੰ ਨਹੀਂ ਪਾਉਣਾ ਕੀਤਾ ਹੈ।
ਨਦੀਆਂ ਅਤੇ ਵਾਹ,
ਨਦੀਆਂ ਵੀ ਨਹੀਂ ਜਿਹੜੇ ਵੱਡੇ ਮਹਾਤਮਾ ਕਹਾਉਂਦੇ ਹੈ, ਤੇ ਵਾੜਿਆਂ ਦੀ ਨਹੀਂ ਛੋਟੇ ਜਿਹੜੇ ਅਧਿਕਾਰੀ ਕਹਾਉਂਦੇ ਹਨ।
ਪਰ ਸਮੁੰਦ ਨਾ ਜਾਣੀਏ,
ਸਮੁੰਦਰ ਪਰਮੇਸ਼ਵਰ ਦੇ ਭਜਨ ਕਰਕੇ ਪੈ ਤਾਂ ਜਾਂਦੇ ਹੈ, ਮਿਲ ਤਾਂ ਜਾਂਦੇ ਹੈ, ਪਰ ਨਾ ਜਾਣੀਏ ਉਹ ਅੰਤ ਨਹੀਂ ਜਾਣ ਸਕਦੇ ਪਰਮੇਸ਼ਵਰ ਦਾ। ਜਿਵੇਂ ਨਦੀਆਂ ਨਾਲੇ ਸਮੁੰਦਰ ਚ ਮਿਲਦਾ ਜਾਂਦੇ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੇ, ਇਉਂ ਪਰਮੇਸ਼ਵਰ ਦਾ ਅੰਤ ਨਹੀਂ ਕੋਈ ਵੀ ਪਾ ਸਕਦਾ ਹੈ।
ਸਮੁੰਦ ਸਾਹ ਸੁਲਤਾਨ,
ਉਹ ਸਮੁੰਦ ਸਾਹ ਸੁਲਤਾਨ, ਸਮੁੰਦਰ ਦੀ ਨਿਆਈ ਪਰਮੇਸ਼ਵਰ ਹੈ। ਸ਼ਾਹ ਸੁਲਤਾਨ, ਸ਼ਾਹ ਦੀ ਨਿਆਈ ਜਿਹੜੇ ਛੋਟੇ ਜਗਿਆਸੂ ਹੈ, ਸੁਲਤਾਨ ਦੀ ਨਿਆਈ ਵੱਡੇ ਜਿਹੜੇ ਪਾਤਸ਼ਾਹ ਦੀ ਨਿਆਈ ਮਹਾਤਮਾ ਹਨ।
ਗਿਰਹਾ ਸੇਤੀ ਮਾਲ ਧਨ,
ਜਿਹਨਾਂ ਦੇ ਗਿਰਹਾ ਸੇਤੀ ਮਾਲ ਧਨ, ਗਿਰ ਪਹਾੜਾਂ ਨੂੰ ਹਾ ਕੱਟਣ ਵਾਲਾ, ਪਹਾੜਾਂ ਦੇ ਖੰਭ ਕਹਿੰਦੇ ਇੰਦਰ ਨੂੰ ਕੱਟੇ ਹੈ, ਇੰਦਰ ਜੈਸਾ ਜਿਹਦੇ ਪਾਸ ਮਾਲ ਤੇ ਧਨ ਹੈ, ਸਵਰਗ ਦੇ ਰਾਜੇ ਜੈਸਾ, ਉਹਦੇ ਜੈਸੀਆਂ ਤੀਆਂ ਸੱਚੀ ਵਰਗੀਆਂ ਰਾਣੀਆਂ ਜਿਹਦੇ ਘਰ ਵਿੱਚ ਹਨ ਗੀਆਂ, ਅਤੇ ਮਾਲ ਹਾਥੀ ਜਿਵੇਂ ਚਿੱਟਾ ਇਹਦਾ ਪਰ ਇੰਦਰ ਦਾ ਹੈ, ਜਿਸ ਪ੍ਰਕਾਰ ਭਾਵੇਂ ਇੰਦਰ ਦੇ ਪਾਸ ਬੇਅੰਤ ਹੈ, ਇਉਂ ਪਦਾਰਥ ਵੀ ਭਾਵੇਂ ਉਹਨਾਂ ਦੇ ਲੋਕ ਮੱਥਾ ਟੇਕਦੇ ਹੈ, ਬੜੇ ਪਦਾਰਥਾਂ ਨੂੰ ਲੋਕਾਂ ਨੂੰ ਦੇਣ ਵਾਲੇ ਮਹਾਤਮਾ ਹਨ।
ਕੀੜੀ ਤੁਲ ਨਾ ਹੋਵਨੀ,
ਕੀੜੀ ਤੁਲ ਨਾ ਹੋਵਨੀ, ਉਹ ਸਾਧ ਸੰਗਤ ਜੀ ਕੀੜੀ ਜਿੰਨੀ ਵੀ ਸ਼ਕਤੀ ਦੇ ਸਮੇਤ ਪਰਮੇਸ਼ਵਰ ਦੇ ਸਨਮੁਖ ਨਹੀਂ ਹੋ ਸਕਦੇ।
ਜੇ ਤਿਸ ਮਨ ਹੋ ਨਾ ਵਿਸਰਾ ਹੈ,
ਕੀੜੀ ਤੁਲ ਜੇ ਹੰਕਾਰ ਕਰਦੇ ਹੈ ਮਾਲ ਧੰਦਾ ਤਾਂ ਕੀੜੀ ਵੀ ਨਹੀਂ ਆਈ ਹੈ, ਤੇ ਜੇ ਨਹੀਂ ਮਾਣ ਕਰਦੇ ਤਾਂ ਫਿਰ ਕੀੜੀ ਦੇ ਤੁਲ ਨਹੀਂ ਹੁੰਦੇ, ਫਿਰ ਉਹ ਵੱਡੇ ਹੁੰਦੇ ਹਨ।
ਜੇ ਤੁਸ ਮਨ ਹੋ ਨਾ ਵਿਸਰਾ ਹੈ,
ਉਹਨਾਂ ਦੇ ਮਨੋਂ ਪਰਮੇਸ਼ਵਰ ਨਾ ਭੁੱਲੇ, ਫਿਰ ਨਾ ਕੀੜੇ ਤੁਲ ਸਮਝੋ, ਫਿਰ ਤਾਂ ਸ਼ਾਹ ਤੇ ਸੁਲਤਾਨ ਦੀ ਨਿਆਈ ਹਨਗੇ। ਭਾਵੇਂ ਇੰਦਰ ਦੀ ਪਦਵੀ ਨੂੰ ਪਾਇਆ ਹੋਇਆ ਉਹਨਾਂ ਨੇ, ਪਰ ਫਿਰ ਵੀ ਜੇ ਮਨ ਚੋਂ ਪਰਮੇਸ਼ਰ ਨਹੀਂ ਭੁੱਲਦਾ ਫਿਰ ਉਹ ਤੁਛ ਨਹੀਂ ਸਮਝਣੇ ਚਾਹੀਦੇ। ਜੇ ਵਾਹਿਗੁਰੂ ਮਨ ਚੋਂ ਭੁੱਲਦਾ ਹੈ ਫਿਰ ਕੀੜੀ ਦੀ ਨਿਆਈ ਸਮਝਣੇ ਚਾਹੀਦੇ ਹੈ। ਖਸਮੀ ਨਗਰੀ ਕੀੜਾ ਆਵਾ ਜੇਤੇ ਚੁੱਗੇ ਦਾਣੇ, ਜਿੰਨੇ ਭੋਗ ਭੋਗਦੇ ਖੰਡੀ ਨਿਗਾਹ ਚ ਉਹ ਕੀੜਿਆਂ ਦੀ ਨਿਆਈ ਹਨਗੇ। ਇਸ ਕਰਕੇ ਜੇ ਮਨੋਂ ਨਾ ਭੁੱਲੇ ਫਿਰ ਨੀ ਕੀੜੇ ਤੁਲ ਫਿਰ ਵੱਡੇ ਹਨ।
ਸਾਲਾ ਹੀ ਸਾਲਾ ਹੈ,
ਮਹਾਰਾਜ ਪਰਮੇਸ਼ਰ ਦਾ ਭਜਨ ਕਿੰਨਾ ਚਿਰ ਕਰਨਾ ਚਾਹੀਦਾ ਹੈ ਆਪ ਦੱਸੋ, ਤਾਂ ਆਪ ਫਰਮਾਉਂਦੇ ਹਨ
ਸਾਲਾ ਹੀ ਸਾਲਾ।
ਇਹ ਭਾਈ ਸ਼੍ਰਵਣ ਯੋਗ ਜੋ ਸੰਤ ਮਹਾਤਮਾ ਪਰਮੇਸ਼ਰ ਦੇ ਸਿਮਰਨ ਨੂੰ ਉਹਨਾਂ ਦੇ ਨਾਲ ਮਿਲ ਕੇ ਸਲਾਹੀ ਸਲਾਹਣ ਵਾਲੇ ਹੋ ਕੇ ਉਸ ਪਰਮੇਸ਼ਰ ਦੀ ਸਿਫਤ ਕਰਨਾ ਕਰੋ।
ਇਤੀ ਸੁਰਤ ਨਾ ਪਾਈ,
ਇੰਨੀ ਸੁਰਤ ਗਿਆਤ ਤੁਸੀਂ ਪਾਈ ਨੀ, ਇੰਨੀ ਸਮਝ ਨੀ ਪ੍ਰਾਪਤ ਕੀਤੀ, ਹੁਣ ਤਾਂ ਹੀ ਕਿਵੇਂ ਮਹਾਰਾਜ ਬਿਸ਼ਰਾਮ ਦਿੰਦੇ ਹਨ।
ਨਦੀਆਂ ਅਤੇ ਵਾਹ,
ਨਦੀਆਂ ਤੇ ਨਾਲੇ ਜਿੰਨੇ ਹਨਗੇ ਤੇ ਬੋੜੋ,
ਸਮੁੰਦਰ ਨਾ ਜਾਣੀਏ,
ਸਮੁੰਦਰ ਚ ਜਾ ਕੇ ਪੈ ਨੀ ਜਾਂਦੇ, ਭੇਦ ਨੀ ਹੋ ਜਾਂਦੇ, ਉਹਨਾਂ ਚਿਰ ਦਿਨ ਰਾਤ ਨਦੀਆਂ ਨਾਲੇ ਸਭ ਵਗਦੇ ਹੀ ਰਹਿੰਦੇ ਹੈ, ਸਮੁੰਦਰ ਵੱਲੋਂ ਤੁਰੇ ਹੀ ਰਹਿੰਦੇ ਹੈ, ਬੜੇ ਬੜੇ ਪਹਾੜਾਂ ਨੂੰ ਤੀਰ ਤੀਰ ਕੇ, ਜੰਗਲਾਂ ਨੂੰ ਤੀਰ ਤੀਰ ਕੇ ਆਪਣੇ ਪਿਆਰੇ ਸਮੁੰਦਰ ਦੇ ਪਾਸ ਜਾਂਦੇ ਹੈ। ਸਮੁੰਦਰ ਚ ਮਿਲ ਕੇ ਉਹਨਾਂ ਦੀ ਜਿਹੜੀ ਹਿਲ ਚੁਲ ਹੈ, ਬੋਲ ਚਾਲ, ਖਰਬੜਾਹਟ ਹੈ, ਸਭ ਮਿਟ ਜਾਂਦੀ ਹੈ, ਸਮੁੰਦਰ ਚ ਮਿਲ ਕੇ ਸਮੁੰਦਰ ਰੂਪ ਹੀ ਹੋ ਜਾਂਦੇ ਹੈ। ਇਸੇ ਪ੍ਰਕਾਰ ਨਦੀਆਂ ਦੀ ਨਿਆਈ ਜਿਹੜੇ ਤੱਤਵੇ ਤੇ ਬ੍ਰਹਮ ਗਿਆਨੀ ਕਹਾਉਂਦੇ ਆਪ ਨੂੰ, ਤੇ ਵਾਹ ਨਾਲਿਆਂ ਦੀ ਨਿਆਈ ਜਿਹੜੇ ਛੋਟੇ ਉਪਾਸ਼ਕ ਹੁੰਦੇ ਹਨ,
ਪਰ ਹੈ ਸਮੁੰਦਰ ਨਾ ਜਾਣੀਆਂ,
ਜਿਹੜੇ ਵਾਹਿਗੁਰੂ ਸਮੁੰਦਰ ਚ ਪੈ ਨਹੀਂ ਜਾਂਦੇ, ਉਹਨਾਂ ਚਿਰ ਉਹਨਾਂ ਦਾ ਜਿਹੜਾ ਜਪ ਤਪ ਰੂਪੀ ਖਰਬੜਾਹਟ ਦੁਨੀਆਂ ਨੂੰ ਪ੍ਰਤੀਤ ਹੁੰਦੀ ਹੈ ਵੀ ਸਭ ਨੂੰ ਕਰਦੇ ਹੈ, ਉਹਨਾਂ ਚਿਰ ਮਿਟੇ ਨਹੀਂ ਜਾਣਗੇ, ਉਹਨਾਂ ਚਿਰ ਕਰਨਾ ਹੀ ਪੈਂਦਾ, ਉਹਨਾਂ ਨੂੰ ਸਾਧਨ ਨੂੰ ਜ਼ਰੂਰ ਕਰਨਾ ਚਾਹੀਦਾ, ਜਿੰਨੇ ਚਿਰ ਮਿਲ ਨਾ ਜਾਈਏ ਭੇਦ ਨਾ ਹੋ ਜਾਈਏ।
ਸਮੁੰਦ ਸਾਹ ਸੁਲਤਾਨ,
ਸਮੁੰਦਰ ਆਪ ਕਿਹਨੂੰ ਕਹਿੰਦੇ ਹੋ? ਮਹਾਰਾਜ ਸਾਹਿਬ ਕਹਿੰਦੇ ਸਮੁੰਦਰ ਅਕਾਲ ਪੁਰਖ ਦਾ ਨਾਮ ਹੈ, ਜਿਹੜਾ ਸ਼ਾਹ ਦੁਨੀਆਂ ਦੇ ਵਿੱਚ ਸ਼ਾਹੂਕਾਰ ਕੁਬੇਰ ਆਦਿਕ ਮੰਨੇ ਹੈ, ਭੰਡਾਰੀ ਮੰਨੇ ਹਨਗੇ, ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਨੇ ਬ੍ਰਹਮਾ ਆਦਿਕ ਮੰਨੇ ਹਨ।
ਗਿਰਹਾ ਸੇਤੀ ਮਾਲ ਧਨ,
ਗਿਰਹਾ ਸੇਤੀ ਮਾਲ ਧਨ, ਜਿਨ੍ਹਾਂ ਦੇ ਗਿਰਹਾ ਸੇਤੀ ਮਾਲ ਧਨ, ਗਿਰ ਬਾਣੀ ਦੇ ਨਾਲ ਕਹਿਣ ਨਾਲ ਹੀ, ਵਰ ਦੇਣ ਨਾਲ ਹੀ ਕਿਸੇ ਨੂੰ ਮਾਲ ਪ੍ਰਾਪਤ ਹੋ ਜਾਂਦਾ, ਦੇਵਤਿਆਂ ਦੇ ਕਿਸੇ ਨੂੰ ਧਨ ਰੋਕੜੀ ਪ੍ਰਾਪਤ ਹੋ ਜਾਂਦਾ ਹੈ, ਏਡੀ ਵੱਡੀ ਸ਼ਕਤੀ ਦੇ ਮਾਲਕ ਹੁੰਦੇ ਹਨ।
ਕੀੜੀ ਤੁਲ ਨਾ ਹੋਵਨੀ,
ਏਡੇ ਵੱਡੇ ਮਾਣ ਨੂੰ ਪਾ ਕੇ ਉਹ ਮਹਾਤਮਾ ਕੀੜੀ ਜਿੰਨਾ ਵੀ ਉਹਨਾਂ ਨੂੰ ਮਾਣ ਨਹੀਂ ਹੁੰਦਾ ਕਿ ਅਸੀਂ ਕੀੜੀ ਦੀ ਨਹੀਂ ਆਈਏ, ਕੀੜੀ ਵੀ ਡੰਗ ਮਾਰਦੀ ਹੈ, ਉਹ ਕਿਸੇ ਨੂੰ ਸ਼ਰਾਸਤ ਨਹੀਂ ਕਰਦੇ, ਡੰਗ ਨਹੀਂ ਮਾਰਦੇ, ਐਸਾ ਨਿਮਰਤਾ ਵਿੱਚ ਰਹਿੰਦੇ ਹਨ।
ਜੇ ਤਿਸ ਮਨ ਹੋ ਨਾ ਵਿਸਰਾ,
ਤਿਸ ਪਰਮੇਸ਼ਰ ਨੂੰ ਮਨ ਤੋਂ ਨਹੀਂ ਭੁੱਲਦੇ, ਫਿਰ ਤਾਂ ਏਡੇ ਵੱਡੇ ਹੋ ਜਾਂਦੇ ਬੰਦਗੀ ਕਰਕੇ ਪਰਮੇਸ਼ੁਰ ਨੂੰ ਮਿਲ ਜਾਂਦੇ ਹੈ। ਜਿਹੜੇ ਮਾਣ ਕਰਨ ਵਾਲੇ ਆ ਉਹ ਕੀੜੀ ਦੀ ਨਹੀਂ ਆਈ ਵੀ ਨਹੀਂ ਹੈ, ਐਵੇਂ ਤੁਛ ਜੀਵ ਤੁਰੇ ਫਿਰਦੇ ਸਮਝਣੇ ਚਾਹੀਦੇ। ਇਸੇ ਤਰ੍ਹਾਂ
ਸਾਲਾ ਹੀ
ਸਾਲਾ ਹੀ ਸਲਾ ਸਲਾਉਣ ਵਾਲੇ ਜਿਹੜੇ ਹਨਗੇ ਵੇਦਾਂ ਸ਼ਾਸਤਰਾਂ ਦੇ ਰਾਹੀਂ ਉਸ ਪਰਮੇਸ਼ੁਰ ਦੀ ਸਿਫਤ ਕਰਦੇ ਹਨ।
ਖੇਤੀ ਸੁਰਤ ਨਾ ਪਾਈ ਆ,
ਖੇਤੀ ਸੁਰਤ ਨਾ ਪਾਈ ਆ, ਉਹਨਾਂ ਦੀ ਜਿਹੜੀ ਸੁਰਤ ਗਿਆ ਅੰਦਰ ਸੁਰਤ ਦਿੱਤੀ ਕੋਈ ਤੀ ਹੋ ਗਈ ਹੈ, ਨਾ ਪਾਈ ਆ ਸੁਰਤ ਦੇ ਅੰਦਰ ਕਿਸੇ ਪ੍ਰਕਾਰ ਨਾ ਪਦਾਰਥਾਂ ਦਾ ਬੋਝ ਨਹੀਂ ਉਹ ਪਾਉਂਦੇ, ਨਿਹੱਤ ਪਦਾਰਥਾਂ ਦੀ ਸਾਰੀ ਛੁੱਟ ਗਈ ਉਹਨਾਂ ਦੀ।
ਨਦੀਆਂ ਅਤੇ ਵਾਹ,
ਨਦੀਆਂ ਅਤੇ ਵਾਹ, ਨਦੀਆਂ ਦੇ ਨਾਲੇ ਜੋ ਹੈ ਜੀਵ ਈਸ਼ਵਰ ਜਿਹੜਾ ਹੈ ਨਦੀ ਦੀ ਨਿਆਈ ਹੈ ਤੇ ਨਾਲੇ ਵੀ ਨਹੀਂ ਜੀਵ ਹਨ ਜਿਹੜੇ
ਪਰ ਹੈ ਸਮੁੰਦਰ ਨਾ ਜਾਣੀਏ,
ਉਹ ਸਮੁੰਦਰ ਬ੍ਰਹਮ ਰੂਪ ਵਿੱਚ ਮਿਲ ਜਾਂਦੇ ਹੈ, ਵੱਖਰੇ ਹੋਣੇ ਨਹੀਂ ਪਾਈ ਦੇ ਵੀ ਇਹ ਜੀਵ ਦੇ ਅੰਦਰ ਸਾਖੀ ਜੀਵ ਰਹਿ ਕੇ ਈਸ਼ਵਰ ਦਾ ਸਾਖੀ ਹੈ, ਇੱਕੋ ਹੀ ਰੂਪ ਦੋਹਾਂ ਦੇ ਮਿਲਾਤਮਾ ਰੂਪ ਕਰਕੇ ਏਕਤਾ ਜਾਣੀਂਦੀ ਹੈ।
ਸਮੁੰਦਰ ਸਾਹਾ ਸੁਲਤਾਨ,
ਪਰਮੇਸ਼ਰ ਸਾਹਿਬ ਸੰਗਤ ਜੀ ਸਮੁੰਦਰ ਵੀ ਨਹੀਂ ਆਈ ਹੈ, ਸ਼ਾਹ ਵੀ ਨਹੀਂ ਆਈ, ਜਿਹੜੇ ਜੀਵ ਹਨਗੇ ਅਲਪਗਤਾ ਵਾਲੇ ਸੁਲਤਾਨ ਅਸੀਂ ਈਸ਼ਵਰ ਜਿਹੜਾ ਸਰਵਗਤਾ ਵਾਲਾ ਹੈ।
ਗਿਰਹਾ ਸੇਤੀ ਮਾਲ ਧਨ,
ਉਹਨਾਂ ਦੇ ਅੰਦਰ ਗਿਰਹਾ ਸੇਤੀ ਮਾਲ ਧਨ, ਜਿਹੜਾ ਮਾਲ ਹੈ ਈਸ਼ਵਰ ਦੀ ਸਰਵਗਤਾ ਦਾ ਤੇ ਧਨ ਹੈ ਅਲਪਗਤਾ ਦਾ ਜੀਵ ਦੇ ਪਾਸ, ਇਹਨੂੰ ਗਿਰਹਾ ਗੰਢ ਦੇ ਵਿੱਚ ਹਾ ਨਾਸ਼ ਕਰ ਦਿੱਤਾ ਜਿਹਨਾਂ ਨੇ, ਇਹ ਨਿਵਰਤ ਕਰਤਾ ਜੀਵ ਦਾ ਅਲਪਗ ਪੁਣੇ ਦਾ ਧਨ, ਈਸ਼ਵਰ ਦਾ ਸਰਵਗ ਪੁਣੇ ਦਾ ਧਨ, ਜਿਹਨਾਂ ਨੇ ਪਰਮੇਸ਼ੁਰ ਦੇ ਸਾਥ ਮਿਲ ਕਰਕੇ ਤੇ ਦੋਵੇਂ ਨਿਵਰਤ ਕਰਦੇ ਅਲਪਗਤਾ ਦੇ ਸਰਵਗਤਾ ਰੂਪੀ ਮਾਲ ਧਨ ਵੇਟ ਦਿੱਤੇ ਹੈ।
ਕੀੜੀ ਤੁਲ ਨਾ ਹੋਵੇ,
ਉਹਨਾਂ ਦੇ ਅੰਦਰ ਕੀੜੀ ਜਿੰਨਾ ਵੀ ਅਮਾਨ ਨਹੀਂ ਹੁੰਦਾ ਹੈ,
ਇਹ ਤਿਸ ਮਨੋਂ ਨਾ ਵੀਤੇ,
ਉਹਨਾਂ ਦੇ ਮਨੋਂ ਪਰਮੇਸ਼ੁਰ ਨਾ ਭੁੱਲੇ, ਇਸ ਪ੍ਰਕਾਰ ਉਹ ਆਨੰਦ ਚ ਲੀਨ ਹੁੰਦੇ ਹੈ। ਕਿਉਂ ਮਹਾਰਾਜ, ਜਿਹੜੇ ਪਰਮੇਸ਼ੁਰ ਨੂੰ ਸਲਾਉਂਦੇ ਹੈ ਉਹ ਭੇਦ ਤਾਂ ਹੋ ਜਾਂਦੇ ਹੈ, ਪਰ ਉਹ ਦੱਸੋ ਸ਼ਕਤੀ ਬਿਰਤੀ ਦੁਆਰਾ ਭੇਦ ਹੁੰਦੇ ਹੈ ਕਿ ਲੱਖਣਾ ਬਿਰਤੀ ਦੁਆਰਾ, ਤਾਂ ਸੁਣ ਕੇ ਕਹਿੰਦੇ ਹਨ
ਸਾਲਾ ਹੀ ਸਾਲਾ।
ਭਾਈ ਜਿਸ ਨੂੰ ਵੇਦ ਸ਼ਾਸਤਰ ਸਲਾਹੀ ਸਲਾਉਣ ਵਾਲੇ ਹੋ ਕੇ ਲੱਖਣਾ ਬਿਰਤੀ ਦੁਆਰਾ ਕਥਨ ਕਰਦੇ ਹੈ, ਉਸ ਨੂੰ ਮਹਾਤਮਾ ਜਿੰਨੇ ਉਹ ਲੱਖਣਾ ਦੁਆਰਾ ਨਿਸ਼ਚੇ ਕਰਦੇ ਹਨ ਸਲਾਉਣੇ ਯੋਗ। ਸਲਾਹ ਨਾ ਸਿਫਤ ਦਾ ਹੈ, ਸਿਫਤ ਨਾ ਬੰਦਗੀ ਦਾ ਹੈ, ਅਤੇ ਸਲਾਹ ਨਾਰ ਵਿੱਚ ਮੁਕਤੀ ਦਾ ਨਾਮ ਹੈ, ਸੋ ਸਲਾਉਣ ਵਾਲੇ ਮੁਕਤ ਹੋ ਜਾਂਦੇ ਹੈ।
ਏਤੀ ਸੁਰਤ ਨਾ ਪਾਈ
ਆ, ਏਤੀ ਹੋ ਜਾਂਦੀ ਸੁਰਤ ਜਿਹੜੀ ਵਿਵਹਾਰ ਸੰਸਾਰਾਕਾਰ ਹੈ, ਨਾ ਪਾਈ ਆ ਉਹਦੇ ਅੰਦਰ ਸੁਰਤ ਗਿਆਤ ਨੀ ਕਿਸੇ ਪ੍ਰਕਾਰ ਦੀ ਪਾਈ ਦੀ।
ਨਦੀਆਂ ਅਤੇ ਵਾਹ,
ਨਦੀਆਂ ਦੀ ਨਿਆਈ ਜੋ ਈਸ਼ਵਰ ਪੁਣਾ ਹੈ, ਅਤੇ ਵਾਹ ਨਾਲੇ ਦੀ ਨਹੀਂ ਜੋ ਜੀਵ ਭਾਵ ਹੈ,
ਪਰ ਹੈ ਸਮੁੰਦਰ ਨਾ ਜਾਣੀਏ,
ਸਮੁੰਦਰ ਆਸੂਬਾਦ ਵਿੱਚ ਮਿਲ ਜਾਂਦੇ ਹੈ ਜੀਵ ਤੇ ਇਸਦੇ, ਵਾਹ ਚਰਖ ਨੂੰ ਛੱਡ ਕੇ ਫਿਰ ਨਾ ਜਾਣੀਏ ਜੀਵ ਤੇ ਇਸਦਾ ਭੇਦ ਗਿਆਨ ਨਹੀਂ ਜਾਣੀਦਾ ਹੈ।
ਸਮੁੰਦਰ ਸਾਹ ਸੁਲਤਾਨ,
ਸਮੁੰਦਰ ਦੀ ਨਿਆਈ ਜੋ ਆਸੂਬਾਦ ਹੈ ਉਸ ਮਿਲ ਕੇ ਸ਼ਾਹ ਜੀਵ ਤੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਈਸ਼ਵਰ,
ਗਿਰਹਾ ਸੇਤੀ ਮਾਲ ਧਨ,
ਉਹਨਾਂ ਨੇ ਕਹਿੰਦੇ ਗੰਢ ਦੇ ਵਿੱਚੋਂ ਜਿਹੜੀ ਸੰਸੇ ਗ੍ਰੰਥੀ, ਕਰਮ ਗ੍ਰੰਥੀ ਅਤੇ ਕਿਰਜਰ ਗ੍ਰੰਥੀ, ਇਹ ਸਾਰੀ ਜਿਹੜੀ ਹੈ ਇਹਨਾਂ ਦੇ ਸਹਿਜ ਜਿਹੜੀ ਸੀ ਇਹ ਇਤੀ ਕਰਤੀ, ਤੇ ਉਹਨਾਂ ਨੇ ਸੇ ਇਤੀ ਸੇਤੀ ਉਹਨਾਂ ਦੀ ਇਤ ਹੋ ਗਈ, ਮਿਟ ਗਈ ਹੈ ਗੰਢ ਸੰਸੇ ਗ੍ਰੰਥੀ ਕਰਮ ਗ੍ਰੰਥੀ ਅਤੇ ਇਸੇ ਪ੍ਰਕਾਰ ਕਿਰਜਰ ਗ੍ਰੰਥੀ ਜਿਹੜੀ ਸੀ ਉਹਨਾਂ ਦੀ ਇਤੀ ਹੋ ਗਈ ਹੈ, ਅਤੇ ਮਾਲ ਧਨ ਉਹਨਾਂ ਨੇ ਆਤਮ ਆਨੰਦ ਰੂਪੀ ਮਾਲ ਨੂੰ ਪ੍ਰਾਪਤ ਕੀਤਾ ਹੈ। ਮਨ ਰਤਾ ਗੋਬਿੰਦ ਸਿੰਘ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰਨਾਮ ਸੇ ਹੱਥੀ ਘੋੜੇ, ਤੇ ਧਨ ਰੋਕੜੀ ਪਰਮੇਸ਼ੁਰ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ ਹੈ ਉਹਨਾਂ ਨੇ।
ਕੀੜੀ ਤੁਲ ਨਾ ਹੋਵਣੀ,
ਜੇ ਉਹਨਾਂ ਦੀ ਗੰਢ ਵਿੱਚ ਮਾਲ ਵੀ ਹੋਵੇ ਧਨ ਵੀ ਹੋਵੇ, ਚੱਕਰਵਰਤੀ ਪਾਤਸ਼ਾਹ ਹੋਣ, ਸਮੁੰਦਰਾਂ ਦੇ ਤਰੀ ਦੇ ਵੀ ਬਾਦਸ਼ਾਹ ਹੋਣ, ਅਤੇ ਖੁਸ਼ਕੀ ਦੇ ਵੀ ਸੁਲਤਾਨ ਹੋਣ, ਇੰਨਾ ਗੰਢ ਵਿੱਚ ਮਾਲ ਤੇ ਧਨ ਵੀ ਹੋਵੇ, ਫਿਰ ਉਹਦਾ ਮਾਣ ਕੀੜੀ ਜਿੰਨਾ ਵੀ ਉਹਨਾਂ ਮਹਾਂਪੁਰਖਾਂ ਨੂੰ ਹੁੰਦਾ ਹੀ ਨਹੀਂ ਕਦੇ, ਉਹ ਨਿਰਲੇਪ ਹੀ ਰਹਿੰਦੇ ਹਨ।
ਜੇ ਤਿਸ ਮਨੋ ਨਾ ਵਿਸਰੇ,
ਜੇ ਤਿਸ ਦੇ ਉਹਨਾਂ ਦੇ ਮਨੋ ਪਰਮੇਸ਼ਰ ਨਹੀਂ ਭੁੱਲਦਾ, ਐਸੇ ਵਾਹਿਗੁਰੂ ਸਰੂਪ ਚ ਭੇਦ ਹੋ ਰਹੇ ਹਨ।
ਅੰਤ
ਮਹਾਰਾਜਾ ਰਣਜੀਤ ਸਿੰਘ ਦੀ ਸਾਖੀ ਜਿਸ ਪ੍ਰਕਾਰ ਮਹਾਰਾਜੇ ਦੇ ਬੱਚਿਆਂ ਨੇ ਜਿਸ ਵੇਲੇ ਬੇਰੀ ਦੇ ਤੇ ਬੇਰ ਲਾਉਂਦਿਆਂ ਇੱਟ ਵੱਜੀ ਸਵਾਰੀ ਜਾਂਦੀ ਦੇ, ਤੇ ਉਸ ਵਕਤ ਗੁਜਰਾਤ ਦੇ ਜ਼ਿਲ੍ਹੇ ਵਿੱਚ ਜਾ ਰਹੇ ਸਨ, ਉਹਨਾਂ ਬੱਚਿਆਂ ਨੂੰ ਪੇਸ਼ ਸਿਪਾਹੀਆਂ ਨੇ ਕੀਤਾ ਜੀ ਇਹਨਾਂ ਤੋਂ ਇੱਟ ਵੱਜੀ ਹੈ। ਮਹਾਰਾਜੇ ਨੂੰ ਪੁੱਛਿਆ ਕਿ ਵੀ ਲੜਕੇ ਤੁਸੀਂ ਮੈਨੂੰ ਇੱਟ ਕਿਉਂ ਮਾਰੀ ਹੈ? ਕਹਿੰਦੇ ਜੀ ਅਸੀਂ ਤਾਂ ਨਹੀਂ ਤੁਹਾਡੇ ਇੱਟ ਮਾਰੀ, ਅਸੀਂ ਤਾਂ ਬੇਰੀ ਦੇ ਇੱਟ ਮਾਰਦੇ ਸੀ, ਇਹ ਤੋਂ ਬੇਰ ਝਾੜਦੇ ਸੀ। ਕਹਿੰਦੇ ਹੈਰਾਨ ਹੋ ਗਿਆ, ਕਹਿੰਦਾ ਜੜ ਬੇਰੀ ਇੱਟ ਮਾਰੀ ਤੋਂ ਬੇਰ ਦਿੰਦੀ ਹੈ ਤੇ ਮੈਂ ਪਾਤਸ਼ਾਹ ਬਣ ਕੇ ਇਹਨੂੰ ਕੈਦ ਕਰਾਂ? ਉਸੇ ਵੇਲੇ ਮਹਾਰਾਜੇ ਨੂੰ ਬੁੱਢਣ ਪਿੰਡ ਹੈ ਇੱਕ, ਉੱਥੇ ਜਲਾਲਾ ਜਲਾਲਪੁਰ ਜੱਟਾਂ ਦੇ ਪਾਸ ਟਾਂਡੇ ਦੇ ਪਾਸ ਇੱਕ ਪਿੰਡ ਨਾਮ ਦਾ, ਦੂਸਰੇ ਪਿੰਡ ਦਾ ਮੈਨੂੰ ਨਾਮ ਭੁੱਲਿਆ ਹੋਇਆ ਹੈ। ਇਹ ਦੋਵੇਂ ਪਿੰਡ ਨੇ ਬੱਚਿਆਂ ਦੇ ਨਾਮ ਇਨਾਮ ਕਰਦੇ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਕੀੜੀ ਜਿੰਨਾ ਵੀ ਮਾਣ ਨਹੀਂ ਹੁੰਦੇ, ਇੱਟਾਂ ਵੱਜੀਆਂ ਤੋਂ ਵੀ ਕਿਸੇ ਪ੍ਰਕਾਰ ਦਾ ਮਾਣ ਨਹੀਂ ਕਰਦੇ, ਜਿਹਨਾਂ ਨੂੰ ਪਰਮੇਸ਼ਵਰ ਮਨ ਚੋਂ ਨਹੀਂ ਭੁੱਲਦਾ, ਐਸੇ ਵਿੱਚ ਜੀਵਨ ਹੋ ਜਾਂਦੇ ਉਹਨਾਂ ਦੇ।